ਪਹਿਲਾ ਕਰਮ ਭਾਵ ਐਵੇਂ ਕਿਸੇ ਨੂੰ ਚਪੇੜ ਮਾਰਨ ਨਾਲ ਤੁਹਾਡੇ ਅੰਦਰ ਘਾਟ ਪਈ, ਜਿਵੇਂ ਕੁਝ ਗਿਆ, ਤੇ ਦੂਜੇ ਕਰਮ ਨਾਲ ਦਿਲ ਵਿੱਚ ਕੁਝ ਵਧਿਆ, ਜਿਵੇਂ ਕੁਝ ਆਇਆ ਹੋ। ਮੋਟੇ ਅੱਖਰਾਂ ਵਿੱਚ ਪਹਿਲੇ ਕਰਮ ਦਾ ਅਸਰ ਘਾਟਾ ਤੇ ਦੂਸਰੇ ਦਾ ਲਾਭ ਹੈ। ਤੁਸੀਂ ਹੁਣ ਆਪਣੇ ਕਰਮਾਂ ਨੂੰ ਵਿਚਾਰੋ, ਜਿਨ੍ਹਾਂ ਸਾਡੇ ਕਰਮਾਂ ਨਾਲ ਸਾਡੇ ਮਨ ਤੇ ਉਦਾਸੀ, ਗਮ ਜਾਂ ਪਛਤਾਵੇ ਦਾ ਅਸਰ ਪਵੇ, ਉਹ ਸਮਝ ਲਓ ਕਿ ਸਾਡੇ ਅੰਦਰੋਂ ਕੁਝ ਗੁਆ ਰਹੇ ਨੇ, ਘਾਟਾ ਪਾ ਰਹੇ ਨੇ। ਤੇ ਜਿਨ੍ਹਾਂ ਕਰਮਾਂ ਨਾਲ ਸਾਡੇ ਅੰਦਰ ਤਸੱਲੀ ਉਪਜੇ, ਮਨ ਵਧੇ, ਸ਼ੁਕਰ ਜਾਂ ਚਾਹ ਵਿੱਚ ਜਾਵੇ, ਸਾਡੇ ਉਹ ਵਾਲੇ ਕਰਮ ਸਾਡੇ ਮਨ ਵਿੱਚ ਸਗੋਂ ਲਾਭ ਦਾ ਅਸਰ ਪਾ ਰਹੇ ਨੇ। ਭਾਵੇਂ ਕੋਈ ਆਪਣੇ ਅੰਦਰ ਦੇ ਅਸਰ ਨੂੰ ਵੇਖਣ ਦਾ ਯਤਨ ਕਰਦਾ ਹੋਵੇ ਤੇ ਭਾਵੇਂ ਬੇਪਰਵਾਹ ਹੋਵੇ, ਪਰ ਲਾਹੇ ਦਾ ਜਾਂ ਘਾਟੇ ਦਾ ਅਸਰ ਅੰਦਰ ਜ਼ਰੂਰ ਪੈਂਦਾ ਰਹਿੰਦਾ। ਤੁਹਾਡੇ ਕਰਮ ਇਹੋ ਜਿਹੇ ਸਨ ਕਿ ਉਹਨਾਂ ਨੇ ਤੁਹਾਡੇ ਅੰਦਰ ਘਾਟਾ ਹੀ ਘਾਟਾ ਪਾ ਕੇ ਉੱਥੇ ਸੁੰਝ ਵਰਤਾ ਦਿੱਤੀ, ਜੋ ਪਹਿਲਾਂ ਤੇ ਅੰਦਰਲੀਆਂ ਤਾਕਤਾਂ ਦੇ ਰੌਲੇ ਰੱਪੇ ਵਿੱਚ ਪਤਾ ਨਹੀਂ ਸੀ ਲੱਗਦੀ। ਪਰ ਹੁਣ ਜਿਸ ਵੇਲੇ ਤੁਸੀਂ ਅੰਦਰ ਵੱਲ ਝਾਤ ਮਾਰਨ ਦਾ ਤੁਹਾਡਾ ਸੁਭਾਅ ਬਣ ਰਿਹਾ ਹੈ, ਤਾਂ ਉਹ ਘਾਟਾ ਆਪਣੇ ਆਪ ਨੂੰ ਸੱਖਣੇਪਣ ਵਿੱਚ ਜਾਂ ਇਕੱਲਤਾ ਵਿੱਚ ਦਿਸ ਰਿਹਾ। ਢੇਸਾ ਕਹਿਣ ਲੱਗਾ, ਜੇ ਇਹ ਗੱਲ ਠੀਕ ਹੈ ਤਾਂ ਕੀ ਚੋਰ, ਡਾਕੂ, ਕਾਤਲ ਤੇ ਕੁਕਰਮੀਆਂ ਨੂੰ ਆਪਣੇ ਅੰਦਰ ਵਾਪਰ ਰਹੇ ਘਾਟੇ ਦਾ ਪਤਾ ਲੱਗਦਾ ਤੇ ਫਿਰ ਉਹ ਕੁਕਰਮਾਂ ਵਿੱਚ ਦਲੇਰ ਹੁੰਦੇ ਨੇ? ਭਾਈ ਸਾਹਿਬ ਕਹਿਣ ਲੱਗੇ, ਭਾਈ ਹਰੇਕ ਬੰਦੇ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਤੇ ਆਪਣੇ ਆਪੇ ਨੂੰ ਖੋਜ ਖੋਜ ਕੇ ਵੇਖਣ ਦਾ ਸੁਭਾਅ ਨਹੀਂ ਹੁੰਦਾ। ਇਸ ਕਰਕੇ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ, ਪਰ ਘਾਟੇ ਪੱਖ ਦੇ ਕਰਮ ਕਰਕੇ ਹਰ ਕਿਸੇ ਦੇ ਅੰਦਰ ਘਾਟੇ ਦਾ ਅਸਰ ਪੈਂਦਾ ਹੈ ਜ਼ਰੂਰ। ਬਾਰ ਬਾਰ ਉਹੀ ਕਰਮ ਕਰਨ ਨਾਲ ਉਹਨਾਂ ਦੇ ਅੰਦਰੋਂ ਇਹ ਆਪਣਾ ਆਪਾ ਵੇਖਣ ਦੀ ਸ਼ਕਤੀ ਘਟਦੀ ਜਾਂਦੀ, ਅਸੰਜਮ ਦਾ ਘਮਸਾਨ ਹੋਰ ਹਨੇਰਾ ਪਾਈ ਰੱਖਦਾ। ਖਾਣ ਪੀਣ, ਖੇਡਣ, ਤਮਾਸ਼ੇ ਤੇ ਐਸ਼ਾਂ ਦੇ ਸਮਾਨ ਉਸ ਅਸਰ ਨੂੰ ਦਿਸਣ ਨੂੰ ਲੁਕਾਈ ਰੱਖਦੇ ਨੇ। ਇਸ ਤਰ੍ਹਾਂ ਉਹਨਾਂ ਲੋਕਾਂ ਦਾ ਮਨ ਹੋਰ ਕਠੋਰ ਹੋ ਜਾਂਦਾ ਹੈ। ਉਹਨਾਂ ਦੇ ਮਨਾਂ ਵਿੱਚ ਸਦਾਚਾਰ ਜਾਂ ਇਖਲਾਕ ਦਾ ਅੰਧਕਾਰ ਛਾ ਜਾਂਦਾ ਹੈ। ਜੋ ਗੱਲ ਉਹ ਬਾਰ ਬਾਰ ਕਰਦੇ ਨੇ ਉਹ ਹਾਈ ਸੁਭਾਅ ਬਣਦੀ ਜਾਂਦੀ ਹੈ। ਢੇਸਾ ਕਹਿਣ ਲੱਗਾ, ਫਿਰ ਤੁਸੀਂ ਜਿਹੜਾ ਲਾਹੇ ਦਾ ਲਾਭ ਵਾਲਾ ਪੱਖ ਦੱਸਿਆ, ਉਸ ਨੂੰ ਅਸੀਂ ਆਪਣੇ ਅੰਦਰ ਚਾਹ ਦੀ ਸੂਰਤ ਵਿੱਚ ਵੇਖ ਸਕਦੇ ਹਾਂ, ਪਰ ਕੀ ਇਹ ਚਾਹ ਜਾਂ ਖੁਸ਼ੀ ਵੀ ਇੱਕ ਓਪਰੀ ਚੀਜ਼ ਨਹੀਂ ਜੋ ਬ੍ਰਹਮ ਗਿਆਨੀ ਵਿੱਚ ਨਹੀਂ ਰਹਿ ਸਕਦੀ? ਕਿ ਇਹ ਵੀ ਮਨੋ ਵਿਕਾਰ ਨਹੀਂ? ਭਾਈ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਢੇਸਿਆ, ਤੇਰੀ ਨਾ ਵਾਧੂ ਦੀ ਚਰਚਾ, ਵਾਦ ਵਿਵਾਦ ਕਰਨ ਵਾਲੀ ਆਦਤ ਨਹੀਂ ਜਾਂਦੀ। ਗੱਲ ਤੇ ਅਸੀਂ ਜਗਿਆਸੂ ਦੀ ਅਵਸਥਾ ਦੀ ਕਰ ਰਹੇ ਸਾਂ ਤੇ ਤੂੰ ਸਿੱਧਾ ਬ੍ਰਹਮ ਗਿਆਨ ਤੇ ਛਾਲ ਜਾ ਮਾਰੀ। ਧਿਆਨ ਦੇ ਕੇ ਸੁਣ, ਬ੍ਰਹਮ ਗਿਆਨੀ ਵਿੱਚ ਆਨੰਦ ਹੁੰਦਾ ਤੇ ਭਗਤ ਸਦਾ ਖੇੜੇ ਵਿੱਚ ਹੁੰਦਾ। ਵੇਖ, ਗੁਰੂ ਜੀ ਨੇ ਆਖਿਆ ਸੀ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਅਤੇ ਨਾਨਕ ਭਗਤਾਂ ਸਦਾ ਵਿਗਾਸ। ਗੁਰੂ ਘਰ ਦਾ ਗਿਆਨੀ ਭਗਤ ਹੁੰਦਾ ਤੇ ਭਗਤ ਗਿਆਨੀ ਹੁੰਦਾ। ਗੁਰੂ ਜੀ ਨੇ ਸਮਝਾਇਆ ਸੀ, ਕਹੋ ਨਾਨਕ ਕਿਰਪਾ ਭਈ, ਭਗਤ ਗਿਆਨੀ ਸੋਏ। ਉਹ ਆਨੰਦ ਜਾਂ ਖੇੜਾ ਵਿਕਾਰ ਜਾਂ ਉਪਰਾ ਲਾਇਆ ਲੱਛਣ ਨਹੀਂ ਹੁੰਦਾ। ਬ੍ਰਹਮ ਗਿਆਨੀ ਜਦੋਂ ਕਿਸੇ ਦੂਜੇ ਉੱਤੇ ਤਰੁੱਟਦਾ ਤਾਂ ਉਸਦਾ ਅੰਦਰਲਾ ਆਨੰਦ ਸਗੋਂ ਹੋਰ ਉਮਾ ਵਾਲਾ ਹੋ ਜਾਂਦਾ। ਗੁਰੂ ਜੀ ਇਸ ਦਾ ਹੋਣਾ ਬ੍ਰਹਮ ਗਿਆਨੀ ਵਿੱਚ ਇਸ ਤਰ੍ਹਾਂ ਦੱਸਦੇ ਨੇ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਜੇ ਉਮਾਹ ਇੱਕ ਵਿਕਾਰ ਹੁੰਦਾ ਤਾਂ ਬ੍ਰਹਮ ਗਿਆਨੀ ਵਿੱਚ ਇਸਦਾ ਅਭਾਵ ਹੁੰਦਾ, ਕਿਉਂਕਿ ਬ੍ਰਹਮ ਗਿਆਨੀ ਸਾਰੇ ਸਰੀਰ ਅਤੇ ਮਨ ਦੇ ਵਿਕਾਰਾਂ ਤੋਂ ਉੱਚਾ ਹੁੰਦਾ। ਢੇਸਾ ਕਹਿਣ ਲੱਗਾ, ਉਮਾਹ ਨਿਰੀ ਖੁਸ਼ੀ ਨੂੰ ਨਹੀਂ ਆਖਦੇ ਭਲਾ? ਭਾਈ ਸਾਹਿਬ ਕਹਿਣ ਲੱਗੇ, ਆਮ ਬੋਲ ਚਾਲ ਵਿੱਚ ਉਮਾਹ ਦਾ ਭਾਵ ਖੁਸ਼ੀ ਦੇ ਅਰਥਾਂ ਵਿੱਚ ਹੀ ਹੁੰਦਾ, ਪਰ ਅਸਲ ਵਿੱਚ ਖੁਸ਼ੀ ਉਮਾਹ ਦਾ ਇੱਕ ਹਿੱਸਾ ਹੈ। ਉਹ ਮਾਂ ਆਤਮਾ ਦਾ ਸੁਭਾਵ ਹੈ। ਜੋ ਸੁਭਾਵ ਮਨ ਨੂੰ ਸੱਚੀ ਸਮਝੀ ਗੱਲ ਦੇ ਕਰਨ ਦੀ ਹਿੰਮਤ ਤੇ ਉਸ ਦੀ ਖੁਸ਼ੀ ਤੇ ਝੂਠ ਜਾਣੀ ਗੱਲ ਤੋਂ ਰੁਕਣ ਦੀ ਹਿੰਮਤ ਤੇ ਉਸ ਦੀ ਖੁਸ਼ੀ ਵਿੱਚ ਸੁੱਤੇ ਸਿੱਧ ਹੀ ਆ ਜਾਂਦੇ। ਇਹ ਖੁਸ਼ੀ ਮਾਨੋ ਵਿਕਾਰ ਵਾਲੀ ਖੁਸ਼ੀ ਨਹੀਂ ਪਰ ਆਤਮਾ ਦੇ ਆਨੰਦ ਸਰੂਪ ਦਾ ਭਰ ਭਰ ਡੁੱਲਣ ਵਾਲੀ ਗੱਲ ਹੈ। ਜਿਵੇਂ ਬੱਦਲ ਤੋਂ ਪਾਣੀ ਸੁੱਤੇ ਸਿੱਧ ਦਾਨ ਹੋ ਰਿਹਾ, ਜਿਵੇਂ ਖਿੜੇ ਗੁਲਾਬ ਤੋਂ ਖੁਸ਼ਬੋ ਆਪਣੇ ਆਪ ਦਾਨ ਪਈ ਹੁੰਦੀ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਤੋਂ ਆਪਣੇ ਆਪ ਹੀ ਭਲਾ ਪਿਆ ਹੁੰਦਾ। ਜਿਵੇਂ ਚਸ਼ਮੇ ਦਾ ਜਲ ਆਪਣੇ ਆਪ ਹੀ ਦਾਨ ਰੂਪ ਹੈ, ਲੋਕ ਇਹਾ ਹੀ ਕਹਿੰਦੇ ਨੇ ਇਹ ਜਲ ਉਮਾਹੋਂ ਨਿਕਲ ਰਿਹਾ। ਢੇਸਾ ਕਹਿਣ ਲੱਗਾ, ਜੀ ਮੈਂ ਤੇ ਸੁਣਿਆ ਸੀ ਕਿ ਬ੍ਰਹਮ ਗਿਆਨੀ ਵਿੱਚ ਉਮਾ ਆਦਿਕ ਕੱਖ ਨਹੀਂ ਰਹਿੰਦਾ, ਉਹ ਤਾਂ ਬਸ ਜੋ ਕਿਹਾ ਜਾਏ ਉਸ ਤੋਂ ਖਾਲੀ ਹੁੰਦਾ। ਭਾਈ ਜੀ ਹੱਸ ਪਏ ਤੇ ਹੱਸ ਕੇ ਬੋਲੇ, ਭਾਈ ਢੇਸਿਆ ਤੂੰ ਅਜੇ ਸਿੱਖੀ ਨਹੀਂ ਸਿੱਖੀ। ਗਿਆਨੀ ਵੀ ਇਸ ਤਰ੍ਹਾਂ ਦੇ ਨਹੀਂ, ਇੱਕ ਇਸ ਤਰ੍ਹਾਂ ਦੇ ਗਿਆਨੀ ਹੁੰਦੇ ਨੇ ਕਿ ਇਹ ਠੀਕ ਨਹੀਂ ਹੈ ਜਾਂ ਇਹ ਝੂਠ ਹੈ, ਗਲਤ ਹੈ, ਕੂੜ ਹੈ, ਇਸ ਤਰ੍ਹਾਂ ਦਾ ਤਿਆਗ ਕਰਦੇ ਨੇ। ਨਹੀਂ, ਇਹ ਨਹੀਂ ਕਰਦੇ। ਉਸ ਸਾਰੀ ਉਸ ਤੋਂ ਜੋ ਸੱਚਮੁੱਚ ਨਹੀਂ ਹੈ ਪਰ ਪਾਸਦੀ ਹੈ ਨਿਕਲ ਜਾਂਦੇ ਨੇ। ਇਹ ਨਹੀਂ ਕਰਨ ਦਾ ਮਤਲਬ ਇਹ ਹੁੰਦਾ ਕਿ ਸੰਜਮ ਨਾ ਰਹਿਣ ਤੇ ਜੋ ਭਾਵ ਮਨ ਦੇ ਵਿਕਾਰਾਂ ਤੋਂ ਪੈਦਾ ਹੋਏ ਨੇ ਤੇ ਝੂਠ ਨੇ, ਮਨ ਉਹਨਾਂ ਵਿੱਚੋਂ ਨਿਕਲ ਜਾਵੇ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਦੀ ਅਵਸਥਾ ਵਿੱਚ ਰਹਿੰਦਾ ਹੈ। ਜਿਹੜਾ ਮਨ ਦੀਆਂ ਖੋਟੀਆਂ ਵਾਸ਼ਨਾਵਾਂ ਤਿਆਗਣ ਯੋਗ ਨੇ, ਮਨ ਦੇ ਭਰਮ ਦੂਰ ਕਰਨੇ ਨੇ, ਉਹਨਾਂ ਤੋਂ ਉੱਚਾ ਹੁੰਦਾ ਹੈ ਤੇ ਇਸ ਤਰ੍ਹਾਂ ਉਸਦਾ ਪਹੁੰਚਣਾ ਸੱਚ ਤੇ ਹੁੰਦਾ ਜੋ ਸਦਾ ਹੈ ਤੇ ਕਦੇ ਵੀ ਮਰਦਾ ਨਹੀਂ। ਭਾਈ ਢੇਸਾ ਕਹਿਣ ਲੱਗਾ, ਜੀ ਮੈਂ ਇੱਕ ਦਿਨ ਕਥਾ ਵਿੱਚ ਇੱਕ ਪੰਡਿਤ ਤੋਂ ਬ੍ਰਹਮ ਗਿਆਨੀ ਦਾ ਲੱਛਣ ਇਹ ਸੁਣਿਆ ਸੀ ਕਿ ਜਿਸ ਦੇ ਸਾਹਮਣੇ ਮਨੁੱਖ ਦੀ ਹੱਤਿਆ ਹੋ ਜਾਵੇ ਜਾਂ ਬ੍ਰਹਮ ਲੋਕ ਦਾਨ ਹੋ ਜਾਵੇ ਤੇ ਉਹ ਅਫੁਰ ਰਹੇ ਤੇ ਰਤਾ ਨਾ ਹਿੱਲੇ, ਉਹ ਬ੍ਰਹਮ ਗਿਆਨੀ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਵਗਦੇ ਦਰਿਆ ਖੜੇ ਹੋਏ ਬ੍ਰਿਛ ਸੁਦਾਈ ਅਤ ਦਾ ਮੂਰਖ ਤੇ ਮੂਰਛਤ ਆਦਮੀ ਦੇ ਸਾਹਮਣੇ ਵੀ ਦੋਵੇਂ ਕੰਮ ਹੋਣ ਤਾਂ ਉਹ ਰਤਾ ਨਹੀਂ ਹਿੱਲਦੇ, ਅਫੁਰ ਰਹਿੰਦੇ ਨੇ। ਤਾਂ ਕੀ ਫਿਰ ਦਰਿਆ, ਦਰਖਤ, ਸੁਦਾਈ, ਮੂਰਖ ਤੇ ਮੂਰਛਤ ਇਹ ਸਾਰੇ ਬ੍ਰਹਮ ਗਿਆਨੀ ਨੇ? ਭਾਈ ਢੇਸਾ ਕਹਿਣ ਲੱਗਾ, ਨਹੀਂ ਜੀ। ਜਵਾਬ ਮਿਲਿਆ, ਫਿਰ ਇਹਾ ਹੀ ਤੇ ਗੱਲ ਹੈ ਜਿੱਥੋਂ ਸਾਨੂੰ ਟਪਲਾ ਲੱਗਦਾ, ਭੁਲੇਖਾ ਪੈਂਦਾ। ਜਿਹੜੀ ਵਾਰਤਾ ਤੁਸੀਂ ਕਹੀਏ ਉਸਦਾ ਅਰਥ ਤਾਂ ਠੀਕ ਹੈ ਕਿ ਬ੍ਰਹਮ ਗਿਆਨੀ ਦਾ ਮਨ ਅਡੋਲ ਹੁੰਦਾ, ਜਿਹੜਾ ਅਸੰਜਮੀ ਜਾਂ ਅਧੀਰਜੀ ਲੋਕਾਂ ਵਾਂਗ ਡੋਲਦਾ ਨਹੀਂ। ਦੂਜੇ ਅਰਥਾਂ ਵਿੱਚ ਬ੍ਰਹਮ ਗਿਆਨੀ ਦੀ ਮਤ ਉਸਦੇ ਮਨ ਦੇ ਵਸ ਵਿੱਚ ਨਹੀਂ ਹੁੰਦੀ, ਬਲਕਿ ਉਸਦਾ ਮਨ ਮਤ ਦੀ ਵਸ ਵਿੱਚ ਹੁੰਦਾ ਤੇ ਮਤ ਉੱਚੀ ਹੋ ਕੇ ਅਸਲੀਅਤ ਨੂੰ ਪਰਖ ਲੈਂਦੀ ਹੈ। ਹਾਂ, ਬ੍ਰਹਮ ਗਿਆਨੀ ਘਬਰਾਉਂਦਾ ਨਹੀਂ, ਨਿਆਣਿਆਂ ਵਾਂਗੂ ਰੋਣ ਨਹੀਂ ਲੱਗ ਪੈਂਦਾ। ਉਸ ਤੋਂ ਸੁਤੇ ਦਾਨ ਹੁੰਦਾ ਤੇ ਉਸ ਤੋਂ ਨੇਕੀ ਜਾਂ ਧਰਮ ਬੱਦਲ ਵਾਂਗੂ ਵਰਦ ਹੈ, ਉਹ ਉਮਾ ਹੈ। ਇਸ ਉਮਾ ਦਾ ਪਰਛਾਵਾਂ ਜਿਸ ਵੇਲੇ ਮਨ ਤੇ ਪੈਂਦਾ ਤਾਂ ਉੱਥੇ ਇਸ ਦੇ ਇੰਨੇ ਰੰਗ ਮਿਲ ਜਾਂਦੇ ਨੇ ਕਿ ਕੁਦਰਤੀ ਖਿਮਾ, ਸੁਤੇ ਵੈਰਾਗ, ਉਚਾਈ ਦੀ ਪ੍ਰਤੀਤੀ, ਖੁਸ਼ੀ ਤੇ ਚਾਹ, ਇਹ ਸ਼ਾਇਦ ਜਿਸ ਦਾ ਮੈਂ ਹਾਲ ਕਿਹਾ, ਜਿਸ ਦਾ ਹੋਣਾ ਗੁਰੂ ਜੀ ਨੇ ਬ੍ਰਹਮ ਗਿਆਨੀ ਵਿੱਚ ਲਿਖਿਆ, ਜੋ ਆਤਮਾ ਦੇ ਸਹਿਜ ਸੁਭਾਅ ਵਿੱਚ ਖੇਡਦਾ, ਜਦੋਂ ਜਗਿਆਸੂ ਦੇ ਮਨ ਤੇ ਝਲਕਾ ਮਾਰਦਾ ਤਾਂ ਉਸ ਦੇ ਮਨ ਤੇ ਜਿਹੜਾ ਅਜੇ ਹਨੇਰਾ ਹੈ ਉਸ ਹਨੇਰੇ ਤੇ ਪੈਂਦਾ, ਉਹ ਵੀ ਅੰਦਰ ਇੱਕ ਸੱਖਣਾਪਣ ਦੀ ਪ੍ਰਤੀਤੀ ਦਿੰਦਾ। ਭਾਈ ਢੇਸੇ ਨੇ ਆਖਿਆ, ਜੀ ਤੁਸੀਂ ਕਿਹਾ ਸੀ ਕਿ ਉਮਾ ਆਤਮਾ ਦਾ ਸੁਭਾਵ ਹੈ ਤੇ ਇਹ ਵੀ ਸਮਝਿਆ ਕਿ ਖੁਸ਼ੀ ਪੂਰਵਕ ਨੇਕ ਕੰਮ ਕਰਨਾ ਤੇ ਖੁਸ਼ ਹੋਣਾ ਤੇ ਮੰਦੇ ਕੰਮਾਂ ਤੋਂ ਰੁਕਣਾ ਤੇ ਖੁਸ਼ ਹੋਣਾ, ਇਹ ਸਾਰਾ ਸਾਹਸ ਜਾਂ ਉੱਦਮ ਜਗਿਆਸੂ ਦੇ ਮਨ ਵਿੱਚ ਉਮਾ ਦਾ ਹੀ, ਚਾਹ ਦਾ ਹੀ ਪ੍ਰਤੀਬਿੰਬ ਹੈ। सिद्ध की होया कि आत्मा का स्वरूप ब्रह्म ज्ञान तो मगरों कुछ बाकी रह जाता है, अणहोंद नहीं हो जाती। भाई साहब कहन लगे, देखो जी, आत्मा सत है ते सदा सत है, ओ प्रेम है अते सदा आनंद है। जो सत है ते ज्ञान है ओ बलवान भी है। ए होई सचमुच दी असल विच है। अते इस करके ख्याल करना कि ज्ञान होण ते साडा आत्म अभाव हो जाएगा, नष्ट हो जाएगा, ए नास्तक पुणा। ढेसा कहण लगा, जी आपने बड़ी कृपा की, जड़ा मेरा भरम दूर किया। असल विच मैनू इस धोखे ने मारिया सी, मैं ते कुछ नास्तिक जिहा सां, जां समझो कि बेपरवाह हो रहा सां। जदों मैं आस्तिक पंडतां दा रब सुनिया तां उसनू समझ ना सकिया। अज तुसीं मेरी बड़ी वड्डी भुल दूर कर दित्ती।